ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਬਸਤਰ ਉਡਾਏ ਆਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਗਨੀ ਮੁਲ ਸ਼ਿਕਸਤ ਗਰੀਬ ਉਲ ਪਰਸਤੈ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੁ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਦੇ ਪ੍ਰਤੱਖ ਸਰੂਪ, ਦਸ ਪਾਤਸ਼ਾਹੀਆਂ ਦੇ ਸਰੂਪ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਉਪਸਥਿਤ ਹੋਏ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਪਾਗਸ਼ਾਲੀ ਹੋ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਅਮੋਲਕ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਜੋ ਬਚਨ ਸ੍ਰੀ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ, ਉਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਧਨਾਸਰੀ ਰਾਗ ਵਿੱਚ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 684 ਅੰਗ ਉੱਪਰ ਇਹ ਬਚਨ ਸਭਾਏਮਾਨ ਹਨ। ਜਿਵੇਂ ਕਿ ਰਹਾਉ ਦੀ ਤੁਕ ਵਿੱਚ ਸਤਿਗੁਰੂ ਨੇ ਬਚਨ ਕੀਤੇ ਹਨ ਕਿ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ, ਇਹ ਸਾਰੇ ਹੀ ਸ਼ਬਦ ਦਾ ਕੇਂਦਰ ਹੈ, ਤੁਰੇ ਸਰੂਪ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਜਦੋਂ ਇਸ ਜੀਵਨ ਬਾਰੇ ਕੁਝ ਪੜ੍ਹਦੇ ਹਾਂ ਤੇ ਹਜ਼ੂਰ ਜੀਵਨ ਨੂੰ ਤੇ ਜਨਮ ਨੂੰ ਦੋ ਹਿੱਸਿਆਂ ਵਿੱਚ ਵੰਡਦੇ। ਬਾਣੀ ਦਾ ਸਿਧਾਂਤ ਸਮਝਣ ਵਾਸਤੇ, ਜੀਵਨ ਦਾ ਸਿਧਾਂਤ ਸਮਝਣ ਵਾਸਤੇ ਇਸ ਤਹਿ ਦੇ ਉੱਤੇ ਸਾਨੂੰ ਵਿਚਾਰ ਕਰਨੀ ਪਏਗੀ ਕਿ ਜੀਵਨ ਵੱਖਰਾ ਹੈ, ਜਨਮ ਵੱਖਰਾ ਹੈ। ਜ਼ਰੂਰੀ ਨਹੀਂ ਕਿ ਜਨਮ ਹੋ ਗਿਆ ਅਤੇ ਜੀਵਨ ਵੀ ਮਿਲ ਗਿਆ ਹੈ। ਜਨਮ ਤੇ ਬੜਿਆਂ ਨੂੰ ਮਿਲਿਆ, ਜਨਮ ਤੇ ਬੜਿਆਂ ਦਾ ਹੋਇਆ, ਗਿਣਤੀ ਵਿੱਚ ਨਹੀਂ ਆਉਂਦਾ, ਕਰੋੜਾਂ ਦੀ ਗਿਣਤੀ ਵਿੱਚ, ਅਰਬਾਂ ਦੀ ਗਿਣਤੀ ਵਿੱਚ ਹੈ। ਜਨਮ ਬੜਿਆਂ ਨੂੰ ਮਿਲਿਆ, ਪਰ ਇਸ ਜਨਮ ਦੀ ਵਰਤੋਂ ਕਰਕੇ, ਇਸ ਜਨਮ ਨੂੰ ਸਫਲ ਕਰਕੇ ਇਹਦੇ ਵਿੱਚੋਂ ਜਿਉਂਦੇ ਕੁਝ ਵਿਰਲੇ ਹੀ ਹੋਏ। ਜਿੰਨਾ ਚਿਰ ਦੂਜਾ ਜਨਮ ਨਹੀਂ ਹੁੰਦਾ, ਇੱਥੇ ਜੀਵਨ ਦਾ ਮਤਲਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮਨੁੱਖ ਦਾ ਦੂਜਾ ਜਨਮ, ਇੱਕ ਜਨਮ ਮਾਂ ਦੇ ਘਰ ਵਿੱਚ ਹੋਇਆ ਸੀ। ਆਹ ਜਿਹੜਾ ਸਰੀਰ ਸਾਡੇ ਸਾਹਮਣੇ ਪੰਜ ਤੱਤਾਂ ਦਾ ਦਿਸਦਾ, ਇਹਨੇ ਜਨਮ ਲਿਆ ਅਤੇ ਇਹਦੇ ਜਨਮ 'ਤੇ ਵਧਾਈਆਂ ਮਿਲੀਆਂ, ਇਹਦੀ ਉਮਰ ਸ਼ੁਰੂ ਹੋ ਗਈ, ਜੀਵਨ ਆਰੰਭ, ਇਹ ਸਾਨੂੰ ਭੁਲੇਖਾ ਪਿਆ। ਸਾਹਿਬ ਕਹਿੰਦੇ ਨੇ ਜਨਮ ਮਿਲਿਆ, ਜੀਵਨ ਦੀ ਖੋਜ ਤੂੰ ਆਪ ਕਰਨੀ, ਅਤੇ ਜਿੰਨਾ ਚਿਰ ਇਸ ਜੀਵਨ ਦੇ ਵਿੱਚੋਂ ਨਵੇਂ ਜਨਮ ਦਾ ਖੋਜ ਇਹ ਪ੍ਰਕਾਸ਼ ਨਹੀਂ ਹੁੰਦਾ, ਉਨਾ ਚਿਰ ਤੂੰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ। ਉਨਾ ਚਿਰ ਤੇਰਾ ਪਛਤਾਵਾ ਵੀ ਨਹੀਂ ਰੁਕਣਾ, ਉਨਾ ਚਿਰ ਤੇਰਾ ਦੁੱਖ ਵੀ ਖਤਮ ਨਹੀਂ ਹੋਣਾ, ਉਨਾ ਚਿਰ ਤੇਰੀ ਜ਼ਿੰਦਗੀ ਦਾ ਝੋਰਾ ਵੀ ਖਤਮ ਨਹੀਂ ਹੋਏਗਾ। ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਸਿੱਖੀ ਦੇ ਮਾਰਗ 'ਤੇ ਤੁਰਦਿਆਂ ਇੱਕ ਦੂਜੇ ਜਨਮ ਨੂੰ ਲੱਭਣ ਦੀ ਜੋ ਵਾਰਤਾ ਕਹੀ ਹੈ ਉਹਨੂੰ ਸਮਝਣਾ ਅਤੀ ਜ਼ਰੂਰੀ ਹੈ। ਸਤਿਗੁਰੂ ਨੇ ਜਨਮ ਦੇ ਸਮੇਂ, ਵੇਖੋ ਸਤਿਗੁਰੂ ਨੇ ਇੱਕ ਬਚਨ ਕੀਤਾ ਕਿ ਜਦੋਂ ਜਨਮ ਹੁੰਦਾ ਹੈ, ਆਂਡੇ ਦੇ ਵਿੱਚੋਂ ਕਿਸੇ ਪੰਛੀ ਦਾ ਜਨਮ ਹੁੰਦਾ ਹੈ ਅਤੇ ਆਂਡਾ ਟੁੱਟ ਜਾਂਦਾ, ਉਹਦੇ ਅਵਰਨ ਦੇ ਟੁੱਟਣ ਦੇ ਨਾਲ, ਉਹਦੇ ਪਰਦੇ ਦੇ ਟੁੱਟਣ ਦੇ ਨਾਲ ਦੂਸਰਾ ਜਿਹੜਾ ਹੈ ਜੀਵਨ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਆਹ ਜਿਹੜਾ ਸਰੀਰ ਮਿਲਿਆ ਇਹ ਇੱਕ ਆਂਡੇ ਵਰਗਾ ਹੈ, ਉਹਦੇ ਵਿੱਚ ਸਾਡਾ ਆਪਣਾ ਆਪ ਹੈ ਅਤੇ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ, ਗੁਰੂ ਕੇ ਸ਼ਬਦ ਦੇ ਨਿੱਘ ਦੁਆਰਾ, ਜਿਵੇਂ ਇੱਕ ਪੰਛੀ ਜਿਹਦਾ ਆਂਡਾ ਇੱਕ ਵਾਰੀ ਆਂਡਾ ਦਿੰਦਾ ਪਰ ਬੱਚਾ ਉਦਨ ਜਨਮ ਨਹੀਂ ਲੈਂਦਾ, ਉਹਦੇ ਵਾਸਤੇ ਸਮਾਂ ਲੱਗੇਗਾ। ਉਦਾਹਰਨ ਦੇ ਤੌਰ 'ਤੇ ਸਿਰਫ ਬੇਨਤੀ ਕਰ ਰਿਹਾ, ਔਰ ਨਾਲ ਮੈਂ ਇੱਕ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਵੀ ਆਪ ਜੀ ਨਾਲ ਸਾਂਝਾ ਕਰਦੇ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫੂਟੋ ਆਂਡਾ ਭਰਮ ਕਾ ਮਨਹਿ ਭਇਉ ਪ੍ਰਗਾਸ, ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ, ਗੁਰ ਸ਼ੀਤਲ ਨਾਮ ਦਿਓ। ਇੱਥੇ ਇੱਕ ਆਂਡੇ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਕਰ ਰਹੇ ਅਤੇ ਆਪਾਂ ਇਹ ਉਦਾਹਰਨ ਤਾਂ ਲੈ ਰਹੇ ਹਾਂ, ਆਂਡੇ ਦੀ ਉਦਾਹਰਨ ਗੁਰੂ ਸਾਹਿਬ ਨੇ ਕਿਉਂ ਦਿੱਤੀ ਹੈ? ਉਹ ਕਹਿੰਦੇ ਨੇ ਆਂਡਾ ਟੁੱਟ ਗਿਆ, ਵਿੱਚੋਂ ਪੰਛੀ ਨੇ ਜਨਮ ਲੈ ਲਿਆ। ਕਿਉਂਕਿ ਜਿਹੜੇ ਚਾਰ ਖਾਣੀਆਂ ਦੇ ਵਿੱਚ, ਚਾਰ ਖਾਣੀਆਂ ਵਿੱਚ ਜੇਰਜ ਦਾ ਜਨਮ ਹੈ, ਜਿਹਦੇ ਰਾਹੀਂ ਮਨੁੱਖ ਦਾ ਜਨਮ ਹੁੰਦਾ ਜੇਰ ਦੇ ਰਾਹੀਂ, ਉਹਦੇ ਜਨਮ ਦੀ ਕਿਰਿਆ ਇੱਕੋ ਵਾਰੀ ਹੁੰਦੀ। ਇੱਕ ਵਾਰੀ ਜਨਮ ਹੋਇਆ ਉਹ ਜੇਰਜ, ਉਤਪੁਜ, ਸੇਤਜ, ਇਹ ਸਾਰੀਆਂ ਖਾਣੀਆਂ ਨੇ। ਪਰ ਜਿਹੜੀ ਅੰਡਜ ਖਾਣੀ ਹੈ, ਜਿਹਦੇ ਵਿੱਚ ਪੰਛੀ ਆਉਂਦੇ ਨੇ, ਪੰਛੀਆਂ ਦਾ ਜਿਹੜਾ ਜਨਮ ਲੈਣ ਦਾ ਤਰੀਕਾ ਹੈ ਉਹ ਇੱਕ ਵਾਰੀ ਨਹੀਂ, ਉਹ ਦੋ ਵਾਰੀ ਹੈ। ਇੱਕ ਵਾਰੀ ਪੰਛੀ ਆਂਡਾ ਦਿੰਦਾ, ਦੂਜੀ ਵਾਰੀ ਸਮਾਂ ਪੈਣ ਤੋਂ ਬਾਅਦ ਬੱਚਾ ਨਿਕਲਦਾ ਹੈ। ਅਸਲ ਵਿੱਚ ਜਨਮ ਉਦੋਂ ਹੁੰਦਾ। ਮਹਾਰਾਜ ਨੇ ਸ਼ਬਦ ਆਂਡਾ ਤਾਂ ਵਰਤਿਆ, ਫੂਟੋ ਆਂਡਾ ਭਰਮ ਕਾ, ਜਿਵੇਂ ਇੱਕ ਪੰਛੀ ਦੀ ਮਾਂ ਪਹਿਲਾਂ ਆਂਡੇ ਨੂੰ ਜਨਮ ਦਿੰਦੀ ਏ, ਪਰਤ ਕੇ ਉਸ ਆਂਡੇ ਦੀ ਸੰਭਾਲ ਕਰਦੀ ਏ, ਉਹਦੇ ਉੱਤੇ ਬਹਿੰਦੀ ਏ, ਉਹਨੂੰ ਨਿੱਘ ਦਿੰਦੀ ਏ, ਉਸ ਨਿੱਘ ਦੇ ਨਾਲ ਉਹ ਆਂਡਾ ਟੁੱਟ ਜਾਂਦਾ ਅਤੇ ਉਹਦੇ ਵਿੱਚੋਂ ਬੱਚਾ ਜਨਮ ਲੈਂਦਾ ਹੈ। ਇਸੇ ਤਰ੍ਹਾਂ ਆਹ ਜੀਵਨ ਜਿਹੜਾ ਸਾਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ, ਪਹਿਲਾ ਜਨਮ ਹੋਇਆ, ਉਹ ਜਨਮ ਪਹਿਲਾ ਸੀ, ਉਹ ਸਿਰਫ ਆਂਡਾ ਸੀ। ਜੇ ਉਹਨੂੰ ਗੁਰੂ ਕੀ ਬਾਣੀ ਦਾ ਨਿੱਘ ਨਾ ਮਿਲਿਆ, ਜੇ ਉਹਨੂੰ ਸੇਕ ਨਾ ਲੱਗਾ ਗੁਰੂ ਕੇ ਸ਼ਬਦ ਦਾ, ਤੇ ਆਂਡੇ ਨੇ ਗਲ ਜਾਣਾ, ਜ਼ਿੰਦਗੀ ਐਵੇਂ ਬਤੀਤ ਹੋ ਜਾਣੀ। ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਮਹਾਰਾਜ ਕਹਿੰਦੇ ਨੇ ਭਰਮ ਦਾ ਆਂਡਾ ਟੁੱਟ ਗਿਆ, ਅਤੇ ਭਰਮ ਦੇ ਆਂਡੇ ਦੇ ਟੁੱਟਦਿਆਂ ਸਾਰ ਅੰਦਰੋਂ ਅਸਲੀਅਤ ਦਾ ਜਨਮ ਹੋਇਆ, ਸੱਚਾਈ ਦਾ ਜਨਮ ਹੋਇਆ, ਜੀਵਨ ਦਾ ਜਨਮ ਹੋਇਆ। ਉਹਦੇ ਤੋਂ ਪਹਿਲਾਂ ਜੀਵਨ ਤੇ ਕੇਵਲ ਇੱਕ ਸਰੀਰਕ ਖਾਣ ਪੀਣ ਦੀ ਕਿਰਿਆ ਹੀ ਨਿਭਾਉਂਦਾ ਸੀ। ਮੈਂ ਬੇਨਤੀ ਕਰਾਂ, ਇਸ ਜੀਵਨ ਨੂੰ ਆਪਾਂ ਕੀ ਸਮਝਦੇ ਹਾਂ? ਮਹਾਰਾਜ ਨੇ ਬਾਣੀ ਵਿੱਚ ਵਚਨ ਕੀਤੇ ਨੇ ਕਿ ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਇਸ ਸਰੀਰ ਚੱਲਦਾ ਅਤੇ ਅਸੀਂ ਕਹਿੰਦੇ ਹਾਂ ਕਿ ਇਹ ਸਾਡਾ ਜਨਮ ਚੱਲ ਰਿਹਾ, ਜੀਵਨ ਚੱਲ ਰਿਹਾ। ਮਹਾਰਾਜ ਕਹਿੰਦੇ ਚੱਲਣ ਨਾਲ ਕੋਈ ਜੀਵਨ ਨਹੀਂ ਹੁੰਦਾ। ਹੁਣ ਆਪਾਂ ਵੇਖੋ, ਮਸ਼ੀਨਰੀ ਦਾ ਯੁੱਗ ਹੈ, ਸਾਇੰਸ ਦਾ ਯੁੱਗ ਹੈ, ਮਸ਼ੀਨਾਂ ਮਨੁੱਖ ਤੋਂ ਵੀ ਤੇਜ਼ ਚੱਲਦੀਆਂ ਨੇ। ਇੰਨਾ ਮਨੁੱਖ ਨਹੀਂ ਦੌੜ ਸਕਦਾ ਜਿੰਨੀ ਉਹਦੀ ਗੱਡੀ ਤੇਜ਼ ਦੌੜਦੀ ਹੈ। ਕਿੰਨੀ ਕਿੰਨੀ ਸਪੀਡ ਹੈ ਉਹਨਾਂ ਦੀ! ਚੱਲਦੀਆਂ ਗੱਡੀਆਂ ਵੀ ਨੇ, ਪਰ ਗੱਡੀਆਂ ਜਿਉਂਦੀਆਂ ਨਹੀਂ। ਸੱਚੇ ਪਾਤਸ਼ਾਹ ਨੇ ਕਿਹਾ, ਜਿਵੇਂ ਗੱਡੀਆਂ ਵਿੱਚ ਤੇਲ ਪੈਂਦਾ ਹੈ ਅਤੇ ਉਹ ਤੁਰਦੀਆਂ ਨੇ, ਅਸੀਂ ਕਦੀ ਉਹਨਾਂ ਨੂੰ ਜਿਉਂਦੀਆਂ ਨਹੀਂ ਕਿਹਾ। ਅਤੇ ਤੂੰ ਵੀ ਆਪਣੇ ਸਰੀਰ ਬਾਰੇ ਚੰਗੀ ਤਰ੍ਹਾਂ ਧਿਆਨ ਨਾਲ ਵੇਖ, ਕਿਤੇ ਇਹਨੂੰ ਜਿਉਂਦਾ ਨਾ ਸਮਝ ਲਈ ਵੀ ਇਹਦੇ ਵਿੱਚ ਚਾਰ ਪ੍ਰਸ਼ਾਦੇ ਪਾ ਲਈਦੇ ਨੇ ਅਤੇ ਸਵੇਰ ਤੋਂ ਸ਼ਾਮ ਤੱਕ ਤੁਰਦਾ ਰਹਿੰਦਾ, ਅਤੇ ਇਹ ਜੀਵਨ ਹੈ। ਜੇ ਇਹ ਜੀਵਨ ਹੋਵੇ ਤਾਂ ਫਿਰ ਤੇਰੀ ਗੱਡੀ ਵੀ ਜਿਉਂਦੀ ਹੈ। ਉਹ ਇੱਕ ਮੁਰਦਾ ਹੈ, ਉਹ ਇੱਕ ਮਸ਼ੀਨੀ ਕਰਨ। ਇਹ ਸਮਝਣਾ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸਮਝ ਆ ਜਾਏ ਕਿ ਸਰੀਰ ਦਾ ਚੱਲਣਾ ਜੀਵਨ ਨਹੀਂ, ਇਦੋਂ ਅਗਲੇ ਜੀਵਨ ਦੀ ਖੋਜ ਕਰਨੀ ਹੈ, ਅਗਲੀ ਦੁਨੀਆ ਦੀ ਖੋਜ ਕਰਨੀ। ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ। ਇਸਲਾਮ ਨੇ ਇੱਕ ਬੜੀ ਸੋਹਣੀ ਇੱਕ ਸਿਧਾਂਤ ਦਿੱਤਾ, ਇੱਕ ਵਿਚਾਰ ਦਿੱਤਾ। ਉਹ ਕਹਿੰਦੇ ਨੇ ਕਿ ਬੰਦੇ ਦਾ ਸਰੀਰ ਕਬਰ ਵਿੱਚ ਦੱਬਿਆ ਹੋਇਆ, ਅਤੇ ਜਿੱਦਣ ਕਿਆਮਤ ਵਾਲਾ ਦਿਨ ਆਏਗਾ ਉਦਣ ਸਾਰੇ ਕਬਰਾਂ ਦੇ ਮੁਰਦੇ ਉੱਠ ਕੇ ਖਲੋ ਜਾਣਗੇ। ਹੁਣ ਜਦੋਂ ਕਿਹਾ ਸੀ ਉਦੋਂ ਕਿਸੇ ਹੋਰ ਪੱਖ ਵਿੱਚ ਕਿਹਾ ਸੀ। ਗੁਰੂ ਸਾਹਿਬ ਦਾ ਟਾਈਮ ਆਇਆ, ਉਹਨਾਂ ਨੇ ਕਿਹਾ ਇਹਦਾ ਅਰਥ ਇਹ ਨਹੀਂ ਕਿ ਕਬਰਾਂ ਵਿੱਚ ਦੱਬੇ ਮੁਰਦੇ ਉੱਠਣਗੇ। ਜਦੋਂ ਕੋਈ ਮਹਾਂਪੁਰਸ਼, ਜਦੋਂ ਕੋਈ ਅਵਤਾਰ, ਰੱਬ ਦਾ ਪਿਆਰਾ ਕੋਈ ਗੱਲ ਬੋਲਦਾ, ਉਹਦੇ ਅਰਥ ਹੋਰ ਹੁੰਦੇ ਨੇ, ਅਤੇ ਬਾਅਦ ਵਿੱਚ ਪਿੱਛੇ ਤੁਰਨ ਵਾਲੇ ਆਪਣੀ ਬੁੱਧੀ ਉਸ ਪੱਧਰ 'ਤੇ ਜਾਂਦੀ ਨਹੀਂ, ਉਹਦੇ ਅਰਥ ਅਸੀਂ ਹੋਰ ਕੱਢਣੇ ਸ਼ੁਰੂ ਕਰਦੇ ਨੇ। ਅਸਲ ਵਿੱਚ ਇਹਦਾ ਅਰਥ ਕੀ ਸੀ ਕਿ ਮੁਰਦਾ ਕਬਰ ਵਿੱਚ ਦੱਬਿਆ, ਜਿੱਦਣ ਕਿਆਮਤ ਆਵੇਗੀ ਮੁਰਦੇ ਉੱਠ ਪੈਣਗੇ। ਇਸ਼ਾਰਾ ਕੀਤਾ ਸੀ ਇਸਲਾਮ ਨੇ ਕਿ ਆਹ ਸਰੀਰ ਹੀ ਕਬਰ ਹੈ। ਬਾਣੀ ਵੀ ਕਹਿ ਰਹੀ ਹੈ, ਆਪਾਂ ਕਬੀਰ ਸਾਹਿਬ ਦੇ ਬਚਨ ਪੜ੍ਹੋ, ਉਹਨਾਂ ਨੇ ਕਿਹਾ ਕਿ ਇਸ ਸਰੀਰ ਨੂੰ ਤੂੰ ਕੀ ਸਮਝਣਾ, ਜਿਵੇਂ ਦੀ ਕਬਰ ਹੈ ਉਵੇਂ ਦਾ ਸਰੀਰ ਹੈ, ਉਹ ਵੀ ਮਿੱਟੀ ਦੀ ਬਣੀ ਹੈ, ਆਹ ਸਰੀਰ ਵੀ ਮਿੱਟੀ ਦਾ ਬਣਿਆ, ਉੱਥੇ ਸਰੀਰ ਨੇ ਚਲੇ ਜਾਣਾ, ਪਰ ਅੱਜ ਤੂੰ ਇਸ ਕਬਰ ਵਿੱਚ ਰਹਿ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਸਲੋਕਾਂ ਦੇ ਵਿੱਚ ਬਚਨ ਕੀਤੇ ਨੇ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਕਹਿਣ ਲੱਗੇ ਸੌਂ ਕੇ ਉਮਰ ਨਾ ਗਵਾ, ਜਾਗ ਕੇ ਆਪਣੇ ਰੱਬ ਨੂੰ ਆਪਣੀ ਜ਼ਿੰਦਗੀ ਦਾ ਦੁੱਖ ਦੱਸ। ਦੁੱਖ ਕਾਹਦਾ? ਕਬੀਰ ਸਾਹਿਬ ਕਹਿੰਦੇ ਜੇ ਕੋਈ ਬੰਦਾ ਕਬਰ ਵਿੱਚ ਬੈਠਾ ਹੋਵੇ ਤਾਂ ਉਹ ਸੁਖੀ ਕਿਵੇਂ ਰਹਿ ਸਕਦਾ? ਉਹਨੂੰ ਕਬਰ ਦੇ ਵਿੱਚੋਂ ਨਿਕਲਣਾ ਪਏਗਾ, ਕਬਰ ਦੁਖਦਾਈ ਹੈ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ। ਗੋਰ ਦਾ ਅਰਥ ਹੈ ਕਬਰ। ਕਹਿਣ ਲੱਗੇ ਆ ਸਰੀਰ ਰੂਪੀ ਕਬਰ ਦੇ ਵਿੱਚ ਤੇਰੀ ਜਿੰਦ ਦਾ ਨਿਵਾਸ ਹੈ, ਜਿੰਨਾ ਚਿਰ ਇਸ ਕਬਰ ਨੂੰ ਤੂੰ ਤੋੜ ਕੇ ਭਾਵ ਸਰੀਰ ਦੇ ਰਸਾਂ ਤੋਂ ਉੱਚਾ ਨਾ ਉੱਠਿਆ, ਤੈਨੂੰ ਇੱਕ ਸਦ ਜੀਵਨ ਅਤੇ ਜਿਹੜਾ ਜੀਵਨ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪ੍ਰਾਪਤ ਨਹੀਂ ਹੋਣਾ। ਅਸਲ ਵਿੱਚ ਇਸਲਾਮ ਵਾਲਿਆਂ ਨੇ ਕੀ ਕਿਹਾ ਸੀ? ਉਹਨਾਂ ਨੇ ਕਿਹਾ ਸੀ ਜਿਸ ਦਿਨ ਰੱਬ ਦੀ ਕਿਰਪਾ ਹੁੰਦੀ ਹੈ ਮਨੁੱਖ 'ਤੇ, ਅਕਾਲ ਪੁਰਖ ਦੇ ਰਾਹ 'ਤੇ ਤੁਰਦਿਆਂ ਉਹਦਾ ਜੀਵਨ ਅੰਦਰੋਂ ਰੱਬ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ, ਅਤੇ ਉਹ ਸਰੀਰ ਰੂਪੀ ਕਬਰ ਨੂੰ ਪਾੜ ਕੇ ਇਹਦੇ ਵਿੱਚੋਂ ਉੱਠ ਪੈਂਦਾ ਅਤੇ ਉਹਦਾ ਨਵਾਂ ਜੀਵਨ ਹੁੰਦਾ ਹੈ। ਉਹਨੂੰ ਕਿਹਾ ਸੀ ਕਿਆਮਤ, ਅੱਜ ਤੱਕ ਲੋਕ ਉਡੀਕਦੇ ਹੋਣਗੇ ਕਿ ਕਬਰਾਂ ਵਿੱਚੋਂ ਮੁਰਦੇ ਉੱਠਣਗੇ। ਅਸਲ ਵਿੱਚ ਕਹਿਣ ਵਾਲਿਆਂ ਦਾ ਭਾਵ ਇਹ ਨਹੀਂ ਸੀ, ਉਹਨਾਂ ਦਾ ਮਤਲਬ ਸੀ ਕਿ ਜਿਹੜੇ ਲੋਕ ਰੱਬ ਨਾਲ ਜੁੜਨਗੇ ਉਹ ਇਸ ਸਰੀਰ ਰੂਪੀ ਕਬਰ ਦੇ ਵਿੱਚੋਂ ਕਿਆਮਤ ਵਾਲੇ ਦਿਨ, ਕਿਰਪਾ ਰਹਿਮਤ ਵਾਲੇ ਦਿਨ ਉੱਠ ਪੈਣਗੇ, ਉਹਨਾਂ ਨੂੰ ਜਾਗ ਆ ਜਾਏਗੀ। ਕਹਿਣ ਤੋਂ ਭਾਵ ਸਤਿਗੁਰੂ ਅੱਜ ਨਵੇਂ ਜੀਵਨ ਦੀ ਖੋਜ ਦੀ ਗੱਲ ਕਰਦੇ ਨੇ। ਮਹਾਰਜ ਕਹਿੰਦੇ ਇਹਨੂੰ ਜੀਵਨ ਨਾ ਮੰਨੀ, ਜਿੱਦਣ ਤੇਰਾ ਜਨਮ ਹੋਵੇਗਾ। ਅਤੇ ਇੱਕ ਛੋਟੀ ਜਿਹੀ ਉਦਾਹਰਣ ਇਤਿਹਾਸ ਵਿੱਚੋਂ, ਹੋਰ ਛੋਟਾ ਛੋਟਾ ਜਿਹੜਾ ਇਤਿਹਾਸ ਹੈ ਗੁਰਬਾਣੀ ਨੂੰ ਸਪੋਰਟ ਕਰਦਾ ਹੈ, ਗੁਰਬਾਣੀ ਦੇ ਭਾਵ ਅਰਥ ਸਮਝਣ ਦੇ ਵਿੱਚ ਸਹਾਇਤਾ ਕਰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਸਾਥੀ ਭਾਈ ਮਰਦਾਨਾ ਜੀ, ਜਿਹੜੇ ਉਹਨਾਂ ਤੋਂ ਉਮਰ ਵਿੱਚ 10 ਕੁ ਸਾਲ ਵੱਡੇ ਸਨ, ਅਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੀ ਮਾਤਾ ਨੂੰ ਕਿਹਾ ਕਿ ਮਰਦਾਨਾ ਸਾਨੂੰ ਦੇ ਦੇ, ਅਤੇ ਕਹਿੰਦੇ ਨੇ ਉਸ ਵੇਲੇ ਜਿਸ ਵੇਲੇ ਬਚਨ ਕਹੇ ਸਨ, ਅਤੇ ਭਾਈ ਮਰਦਾਨੇ ਦੀ ਮਾਂ ਨੇ ਕਿਹਾ ਸੀ ਕਿ ਨਾਨਕ, ਉਸ ਵੇਲੇ ਦੇ ਉਹਨਾਂ ਦੇ ਸ਼ਬਦ ਨੇ ਕਿ ਪਹਿਲਾਂ ਮਰਦਾਨੇ ਤੋਂ ਕਈ ਬੱਚੇ ਪੈਦਾ ਹੋਏ ਨੇ, ਉਹ ਸੰਸਾਰ ਤੋਂ ਚਲੇ ਗਏ ਨੇ। ਉਦੋਂ ਇਸ ਤਰ੍ਹਾਂ ਦੀ ਘਟਨਾਵਾਂ ਆਮ ਵਰਤਦੀਆਂ ਸਨ ਕਿ ਬੱਚੇ ਚੜ੍ਹਾਈ ਕਰ ਜਾਂਦੇ ਸਨ। ਭਾਈ ਮਰਦਾਨਾ ਜੀ ਦੀ ਮਾਂ ਨੇ ਕਿਹਾ ਕਿ ਮਰਦਾਨੇ ਤੋਂ ਪਹਿਲਾਂ ਕਿੰਨੇ ਬੱਚੇ ਘਰ ਵਿੱਚ ਪੈਦਾ ਹੋਏ, ਉਹ ਵੀ ਚਲੇ ਗਏ ਨੇ, ਇਹਦਾ ਵੀ ਕੀ ਭਰੋਸਾ ਹੈ, ਕਿੱਦਣ ਇਹਨੇ ਖੁਦਾ ਦੇ ਘਰ ਵਿੱਚ ਤੁਰ ਜਾਣਾ, ਜੇ ਤੇਰੇ ਨਾਲ ਇਹਦਾ ਪ੍ਰੇਮ ਨਿਭਦਾ ਤੇ ਇਹਨੂੰ ਲੈ ਜਾ, ਇਹ ਇਕੱਲਾ ਸਿਰਫ ਜਿਉਂਦਾ। ਅਤੇ ਸਤਿਗੁਰੂ ਨੇ ਇੱਕ ਬਚਨ ਕਿਹਾ ਸੀ ਭਾਈ ਮਰਦਾਨੇ ਦੀ ਮਾਤਾ ਨੂੰ, ਕਹਿਣ ਲੱਗੇ ਮਾਂ ਇਹ ਮਰਨ ਵਾਲਾ ਨਹੀਂ, ਇਹ ਤੇ ਮਰਿਆਂ ਨੂੰ ਜਿਉਂਦਾ ਕਰਨ ਵਾਲਾ ਹੈ, ਇਹਨੂੰ ਤੂੰ ਮਰਨ ਵਾਲਾ ਨਾ ਸਮਝੀ। ਇਹਦੇ ਹੱਥਾਂ ਵਿੱਚ, ਇਹਦੀਆਂ ਉਂਗਲਾਂ ਵਿੱਚ ਪਰਮਾਤਮਾ ਨੇ ਉਹ ਕਲਾ ਪਾਈ ਏ, ਜਦੋਂ ਇਹਦੀ ਰਭਾਵ ਵੱਜੇਗੀ ਤੇ ਕਬਰਾਂ ਦੇ ਵਿੱਚੋਂ ਮੁਰਦੇ ਉੱਠ ਕੇ ਖੜੇ ਹੋ ਜਾਣਗੇ। ਹੁਣ ਕਿਉਂਕਿ ਭਾਈ ਮਰਦਾਨਾ ਜੀ ਵੀ ਮੁਸਲਮਾਨ ਮਤ ਵਿੱਚੋਂ ਸਨ, ਤੇ ਮਾਂ ਨੂੰ ਉਹਨੂੰ ਸਮਝ ਨਾ ਆਈ, ਉਹਨੇ ਕਿਹਾ ਫਿਰ ਤੈਨੂੰ ਕਹਿੰਦੇ ਹਾਂ ਵੀ ਰਭਾਵ ਫੜ ਤੇ ਆਪਣੇ ਦਾਦੇ ਪੜਦਾਦਿਆਂ ਦੀ ਕਬਰ ਤੇ ਜਾ ਕੇ ਵਜਾ, ਤੇ ਉਹ ਕਬਰਾਂ ਪਾੜ ਕੇ ਉੱਠ ਪੈਣਗੇ। ਸਤਿਗੁਰੂ ਨੇ ਕਿਹਾ ਇਹ ਤੇ ਭੁਲੇਖਾ ਹੈ, ਸਮਝਾਵਾਂ ਕਿਵੇਂ, ਦੱਸਾਂ ਕਿਵੇਂ? ਅਸਲ ਵਿੱਚ ਮੇਰੇ ਕਹਿਣ ਦਾ ਮਤਲਬ ਇਹ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਆ ਸੰਸਾਰ ਦੇ ਲੋਕ ਪਦਾਰਥਾਂ ਦੀਆਂ ਕਬਰਾਂ ਵਿੱਚ ਸੁੱਤੇ ਪਏ ਨੇ, ਮਨ ਮਤ ਦੀਆਂ ਕਬਰਾਂ ਵਿੱਚ ਸੁੱਤੇ ਪਏ ਨੇ, ਸੰਸਾਰ ਦੇ ਝੂਠ ਦੀ ਕਬਰ ਵਿੱਚ ਸੁੱਤੇ ਨੇ। ਜਿੱਦਣ ਇਸ ਸਿੱਖ ਦੀ ਰਭਾਵ ਵੱਜੇਗੀ, ਜਿੱਦਣ ਇਹ ਰਭਾਵ 'ਤੇ ਹੱਥ ਫੇਰੇਗਾ, ਉਸ ਰਭਾਵ ਦੀ ਤਸੀਰ ਇਹੋ ਜਿਹੀ ਹੋਵੇਗੀ, ਮਾਇਆ ਦੀ ਕਬਰ ਵਿੱਚ, ਝੂਠ ਦੀ ਕਬਰ ਵਿੱਚ, ਪਖੰਡ ਦੀ ਕਬਰ ਵਿੱਚ ਇਹ ਜਿਹੜੇ ਸਾਰੇ ਲੋਕ ਦੱਬੇ ਹੋਣਗੇ, ਜਿਹਦੇ ਕੰਨਾਂ ਵਿੱਚ ਭਾਈ ਮਰਦਾਨੇ ਦੀ ਰਭਾਵ ਦੀ ਆਵਾਜ਼ ਪਏਗੀ, ਉਹ ਇਹਨਾਂ ਝੂਠ ਦੀਆਂ ਕਬਰਾਂ ਨੂੰ ਪਾੜ ਕੇ ਜਿਉਂਦੇ ਹੋ ਜਾਣਗੇ। ਇਹ ਸਿਰਫ ਉਦਾਹਰਣ ਮੈਂ ਤਾਂ ਦੇ ਰਿਹਾ ਕਿਉਂਕਿ ਰਹਾਉ ਵਾਲੀ ਤੁਕ ਹੈ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਕਹਿਣ ਦਾ ਮਤਲਬ ਹੈ ਇਸ ਸਰੀਰ ਦੇ ਵਿੱਚੋਂ ਇੱਕ ਨਵਾਂ ਜੀਵਨ ਸਿੱਖ ਨੇ ਲੱਭਣਾ, ਨਾਮ ਦੀ ਕਮਾਈ ਕਰਕੇ, ਬਾਣੀ ਦੀ ਕਮਾਈ ਕਰਕੇ, ਅਤੇ ਜਿੱਦਣ ਉਹ ਜੀਵਨ ਪ੍ਰਗਟ ਹੋਏਗਾ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਵਧਾਈਆਂ ਮਿਲਣਗੀਆਂ। ਹੁਣੇ ਤੁਸੀਂ ਆਨੰਦ ਸਾਹਿਬ ਸੁਣਿਆ, ਆਨੰਦ ਸਾਹਿਬ ਦੀ ਪਹਿਲੀ ਪੌੜੀ ਕਹਿ ਰਹੀ ਹੈ ਕਿ ਜਿੱਦਣ ਅੰਦਰੋਂ ਜਨਮ ਹੋਇਆ ਆਨੰਦ ਦਾ, ਚੌਵਾਂ ਪਾਸੇ ਵਧਾਈਆਂ ਮਿਲੀਆਂ। ਇਹ ਸਰੀਰ ਨੇ ਜਨਮ ਲਿਆ ਸੀ, ਉਹ ਵਧਾਈਆਂ ਝੂਠੀਆਂ ਸਨ। क्योंकि उन्हां वधाइयां दे नाल साध संगत जी कीरने भी जुड़े हुए ने। मैं बेनती करा दुनिया की कोई ऐसी वधाई नहीं जिहदे नाल कीरना नहीं जुड़िया होया, दुनिया का कोई ऐसा हासा नहीं जिहदे नाल रोना नहीं जुड़िया होया, पर इक्को इस घर दे विच दात मिल जाए सही किसे नूं, जिदन रब दे प्यार दी दात मिल गई उदन कल्ली वधाई मिलेगी, परत के गम नहीं आएगा, परत के मौत नहीं आवेगी, समाप्ति नहीं होगी, लगातार जीवन। इसलिए साहब गुरु रामदास महाराज जी कहिंदे ने जीव नो मैं जीवन पाया, ऐस जीवन विचों मैं वह जीवन लभ लिया जिदी हुण कदी समाप्ति नहीं। इसे नूं महाराज ने अमृत कहा। इसे करके गुरु नानक सच्चे पातशाह जी जिस दिन अपने जीवन शरीरक जीवन के अखीरले दिनों विच आए, उम्र 70 साल के नेड़े गई ते करतारपुर साहब की धरती ते मकान छड़ के बाहरले पासे एक शरीं दे रुख दे थले आके बह गए। इतिहास विच बचन मिलते ने तब बाबा शरीं के तले आए बैठा, शरीं दे थले बह गए ते उत्थे ये भी इशारा किया है कि उस टाइम शरीर दे रुखां नूं फुल लगन दा टाइम नहीं सी, रुत नहीं सी, पर रुत तो पहले ही उन्हूं फुल पै गए। उहदे थले बाबा जी बैठे सन, उस रुख नूं फुल पए। और तीजी गल, गुरु नानक देव जी ने उस समय अपनी जिंदगी दी अखीरली बाणी उचारण की जिन्हों सौन लग्या सिख रोज पढ़दा 16 साहब की बाणी, जय कर कीरत आखिए करते का होए विचारो, तित कर गावो सोहला सिवरहो सिरजन हारो। सोहले का अर्थ की है, खुशी का गीत। जदों बाबा जी ने सोहला गाया ना, सिखां ने बेनती की महाराज एक पासे ते शरीर छड़न लगे हो ते एक पासे सोहला गाउंदे हो, सोहला ते व्याह वेले गाईदा है, जदों किसे दा व्याह हुंदा है। सच्चे पातशाह कहिंदे सिखो असल विच असली व्याह मेरा होण ही होण लगा, क्योंकि इस व्याह ने विछोड़ा नहीं देना ते मैं अपने सिख नूं बनाउणा वी इस तरह दा है जिहदी मौत व्याह विच तब्दील हो जाए। औखा बड़ा है, इह सिर्फ व्याख्या है। जिहदी मौत व्याह विच तब्दील हो जाए ते दूजे दो अलंकार सन, एक शरीं दे रुख थले बैठे सन ते शरीं दा रुख साध संगत जी तुसीं आम बिंदे हो, जदों किते घरां विच बच्चा जन्म लैंदा है ते उस खुशी दे विच उन्हां घरां दीआं दरवाजिआं दे अगे शरीं दे पत्ते बन्ने जांदे ने, क्योंकि वह खुशी दा इशारा हुंदा। इस करके शरीर दे रुख थले बैठे ते फुल लग गए, उन्हां अण रुत्ते फुल आए। उहदे बारे जदों पुछिआ ते महाराज ने कहा तुसीं आम वेख्या होएगा बंदा चढ़ाई कर जाए ते जदों उहदा संस्कार हुंदा है ते उस वेले पुछदे ने भी इहदे फुल किदन चुगणे ने, उह दिन दस दिंदे ने ਇਹ ਫੁੱਲ ਦਾ ਮਤਲਬ ਕੀ ਸੀ, ਫੁੱਲਾਂ ਦਾ ਅਰਥ ਕੀ ਹੈ। ਫੁੱਲਾਂ ਦਾ ਅਰਥ ਇਹ ਸੀ ਇਸ ਬੰਦੇ ਨੇ ਆਪਣੇ ਜੀਵਨ ਵਿੱਚ ਇੰਨੇ ਸ਼ੁਭ ਕਰਮ, ਇੰਨਾ ਚੰਗਾ ਜੀਵਨ ਜੀਵਿਆ ਕਿ ਇਹਦੀਆਂ ਹੱਡੀਆਂ ਵੀ ਫੁੱਲ ਬਣ ਗਈਆਂ ਨੇ, ਇਸ ਕਰਕੇ ਫੁੱਲ ਸ਼ਬਦ ਬਣਿਆ ਸੀ। ਪਰ ਹੌਲੀ ਹੌਲੀ ਇਹ ਚੀਜ਼ਾਂ ਵਿਗੜ ਜਾਂਦੀਆਂ ਨੇ। ਸਾਰੀ ਉਮਰ ਭਾਵੇਂ ਬੰਦਾ ਕੰਡੇ ਬੀਜਦਾ ਰਹੇ ਅਤੇ ਬਾਅਦ ਵਿੱਚ ਕਹਿੰਦੇ ਨੇ ਇਹਦੇ ਫੁੱਲ ਚੁਗਣ ਲੱਗੇ ਨੇ। ਮਹਾਰਾਜ ਕਹਿੰਦੇ ਪਹਿਲਾਂ ਫੁੱਲ ਬੀਜੇ ਹੈ ਨਾ ਜ਼ਿੰਦਗੀ ਵਿੱਚ, ਕੋਈ ਜੀਵਨ ਵਿੱਚ ਚੰਗਾ ਕੰਮ ਵੀ ਕੀਤਾ ਹੀ ਤੇ ਫੁੱਲ ਤੇਰੇ ਬਣਨੇ ਕਿੱਥੋਂ ਨੇ, ਤੂੰ ਆਪਣੇ ਆਪ ਨੂੰ ਵੇਖ। ਜੇ ਤੇ ਫੁੱਲ ਬੀਜ ਕੇ ਗਿਆ ਹੈ ਤੇ ਤੇਰਾ ਹੱਕ ਬਣਦਾ, ਕੋਈ ਬਾਅਦ ਵਿੱਚ ਕਵੇ ਇਹਦੇ ਫੁੱਲ ਚੁਗਣੇ ਨੇ। ਤੇ ਜੇ ਸਾਰੀ ਉਮਰ ਕੰਡੇ ਹੀ ਚੁਭੋਏ ਨੇ, ਤੂੰ ਸੰਸਾਰ ਨੂੰ ਲੋਕਾਂ ਨੂੰ ਦੁੱਖ ਹੀ ਦਿੱਤਾ ਹੈ ਤੇ ਫਿਰ ਅੱਜ ਫੁੱਲਾਂ ਦਾ ਅਰਥ ਪਖੰਡ ਹੋ ਸਕਦਾ, ਇਸ ਤੋਂ ਵੱਧ ਕੁਝ ਨਹੀਂ। ਇਸ ਕਰਕੇ ਸਿਰਫ ਮੈਂ ਇਸ ਤੁਕ ਤੇ ਬੇਨਤੀ ਕਰ ਰਿਹਾ ਕਿ ਜੀਵਨ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ। ਗੁਰੂ ਰਾਮਦਾਸ ਜੀ ਕਹਿੰਦੇ ਜੀਵ ਨੂੰ ਮੈਂ ਜੀਵਨ ਪਾਇਆ ਕਦੋਂ, ਗੁਰਮੁਖ ਪਾਏ ਰਾਮ ਜਦੋਂ ਮੈਂ ਆਪਣੇ ਗੁਰੂ ਨੂੰ ਚੰਗਾ ਲੱਗ ਗਿਆ। ਇੱਕ ਵਾਰੀ ਸਾਰੇ ਪਿਆਰ ਨਾਲ ਹਾਜ਼ਰੀ ਲਵਾਈਏ। ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਮੈਂ ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਮੈਂ ਜੀਵਨ ਪਾਇਆ। ਗੁਰਮੁਖ ਪਾਏ ਰਾਮ, ਗੁਰਮੁਖ ਪਾਏ ਰਾਮ, ਗੁਰਮੁਖ ਪਾਏ ਗੁਰਮੁਖ ਪਾਏ ਰਾਮ, ਗੁਰਮੁਖ ਪਾਏ ਰਾਮ, ਗੁਰਮੁਖ ਪਾਏ ਜੀਵਨੋ ਮੈਂ ਜੀਵਨ ਪਾਇਆ, ਜੀਵਨੋ ਮੈਂ ਜੀਵਨ ਪਾਇਆ, ਜੀਵਨੋ ਮੈਂ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ। ਕੱਲ੍ਹ ਨੂੰ 350 ਸਾਲਾਂ ਸਾਰੇ ਥਾਵਾਂ 'ਤੇ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਵਿੱਚ ਸਿੱਖ ਅੱਜ ਤੋਂ ਹੀ ਕਈ ਦਿਨਾਂ ਤੋਂ ਬੈਠੇ। ਉਹਨਾਂ ਨੇ ਵੀ ਨਵੇਂ ਜੀਵਨ ਦੀ ਗੱਲ ਕੀਤੀ। ਅੰਮ੍ਰਿਤ ਦਾ ਅਰਥ ਹੀ ਕੀ ਹੈ? ਮ੍ਰਿਤਿਊ ਦੇ ਅੱਗੇ ਐੜਾ ਲੱਗਾ ਉਹ ਚੀਜ਼ ਜਿਹੜੀ ਮਨੁੱਖ ਨੂੰ ਮੌਤ ਤੋਂ ਬਚਾਉਂਦੀ ਹੈ। ਅੰਮ੍ਰਿਤ ਦੀ ਦਾਤ ਮੌਤ ਤੋਂ ਪਾਰ ਜਾਂਦੀ, ਕਿਉਂਕਿ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਮੌਤ ਹੀ ਹੈ, ਹੋਰ ਕੁਝ ਨਹੀਂ। ਜੇ ਸਭ ਤੋਂ ਵੱਡਾ ਡਰ ਹੈ ਅੰਦਰ ਕਿਹੜਾ ਬੈਠਾ ਹੈ ਵੀ ਕਿਰਪਾ ਕਰਨੀ ਜੀ, ਅਰਦਾਸ ਕਿਉਂ ਕਰਨੇ ਵੀ ਬਚ ਜਾਂ ਬਚ ਜਾਂ। ਮਹਾਰਾਜ ਨੇ ਇੱਕ ਰਾਹ ਹੋਰ ਦੱਸਿਆ, ਉਹ ਕਹਿੰਦੇ ਤੂੰ ਜਿੰਨਾ ਮਰਜ਼ੀ ਬਚ, ਤੂੰ ਬਚੇਗਾ ਨਹੀਂ, ਪਰ ਤੂੰ ਆਪਣੇ ਆਪ ਨੂੰ ਗਵਾ ਦੇ ਤੂੰ ਬਚ ਜਾਏਗਾ। ਉਲਟ ਹੈ, ਤੂੰ ਆਪਣੇ ਆਪ ਨੂੰ ਗਵਾ ਦੇ। ਜਿਵੇਂ ਬੀਜ ਇੱਕ ਹੁੰਦਾ ਹੈ, ਇਕੱਲਾ ਬੀਜ ਕਦੀ ਵੀ ਖਤਮ ਹੋ ਸਕਦਾ, ਸੁੱਕ ਸਕਦਾ, ਪਰ ਜੇ ਬੀਜ ਹਿੰਮਤ ਕਰ ਲਏ ਜ਼ਮੀਨ ਵਿੱਚ ਆਪਣੇ ਆਪ ਨੂੰ ਗਾਲਣ ਵਾਸਤੇ, ਖਤਮ ਕਰਾਉਣ ਵਾਸਤੇ, ਤੇ ਉਸ ਬੀਜ ਦਾ ਬੂਟਾ ਬਣ ਜਾਂਦਾ ਹੈ। ਇੱਕ ਬੀਜ ਨੂੰ ਫਿਰ ਪਤਾ ਨਹੀਂ ਹਜ਼ਾਰਾਂ ਬੀਜ ਲੱਗ ਜਾਂਦੇ ਨੇ, ਇੱਕੋ ਬੀਜ ਦੇ ਹਜ਼ਾਰਾਂ ਬੀਜ ਬਣ। ਜੇ ਅਸੀਂ ਜੀਵਨ ਗੁਰੂ ਨੂੰ ਸੌਂਪ ਦਈਏ, ਜੀਵਨ ਸੌਂਪ ਦਈਏ, ਅਸੀਂ ਜਿੰਨਾਂ ਰਸਾਂ ਦੇ ਵਿੱਚ ਫਸੇ ਹੋਏ ਹਾਂ, ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਇਸ ਤੋਂ ਕਰੋੜਾਂ ਵੱਧ ਰਸ ਦੇ ਦਿਆਂਗਾ। ਇਹ ਤਾਂ ਛੋਟਾ ਜਿਹਾ ਰਸ ਹੈ ਜਿਹਦੇ ਪਿੱਛੇ ਤੂੰ ਜ਼ਿੰਦਗੀ ਗਵਾ ਰਿਹਾ। ਆ ਨਸ਼ਿਆਂ ਦਾ ਰਸ, ਸੰਸਾਰ ਦੇ ਰਸਾਂ ਪਿੱਛੇ, ਫੈਸ਼ਨਾਂ ਪਿੱਛੇ ਤੂੰ ਆਪਣੇ ਗੁਰੂ ਨੂੰ ਮੂੰਹ ਫੇਰ ਕੇ ਫਿਰਨਾ ਹੈ। ਇਹ ਤਾਂ ਛੋਟਾ ਜਿਹਾ ਰਸ ਹੈ, ਵੱਡਾ ਮਨੋਰੰਜਨ ਤੈਨੂੰ ਦਿਆਂਗਾ, ਵੱਡੀ ਖੁਸ਼ੀ ਦਿਆਂਗਾ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਛੋਟੇ ਜਿਹਾ ਬੀਜ ਨੂੰ ਫੜ ਕੇ ਬਹਿ ਗਿਆ, ਛੋਟੇ ਜਿਹਾ ਸੁੱਖ ਨੂੰ ਫੜ ਕੇ ਬਹਿ ਗਿਆ, ਤੇ ਪਿੱਛੇ ਤਵਾ ਰੀਕ ਫੋਲ ਕੇ ਵੇਖ ਲੈ, ਇਹ ਸੁੱਖ ਕਦੀ ਕਿਸੇ ਕੋਲ ਰਿਹਾ ਨਹੀਂ, ਹੱਥੋਂ ਖੁੱਸ ਜਾਂਦਾ। ਪਰ ਮੈਂ ਤੈਨੂੰ ਉਹ ਰਸ ਦਿਆਂਗਾ, ਉਹ ਆਨੰਦ ਦਿਆਂਗਾ, ਜਿਸ ਰਸ ਦੀ ਕਦੀ ਮੌਤ ਨਹੀਂ ਹੁੰਦੀ, ਜਿਸ ਰਸ ਦੀ ਕਦੀ ਸਮਾਪਤੀ ਨਹੀਂ ਹੁੰਦੀ। ਉਹਦਾ ਨਾਮ ਰੱਖਿਆ ਅੰਮ੍ਰਿਤ, ਮੌਤ ਤੋਂ ਰਹਿਤ। ਇਸ ਕਰਕੇ ਅੱਖਰੀ ਅਰਥਾਂ ਵੱਲ ਆਉਣ ਤੋਂ ਪਹਿਲਾਂ ਸਿਰਫ ਇੱਕ ਘਟਨਾ ਮੌਤ ਤੋਂ ਰਹਿਤ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਅੰਮ੍ਰਿਤ ਦਿੱਤਾ ਸੀ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਲਗੀਧਰ ਪਾਤਸ਼ਾਹ 9 ਮਹੀਨੇ, 9.5 ਮਹੀਨੇ ਇਕਾਂਤ ਵਿੱਚ ਰਹੇ ਸਨ। ਅੰਮ੍ਰਿਤ ਛਕਾਉਣ ਤੋਂ ਪਹਿਲਾਂ ਇਕੱਲੇ ਰਹੇ ਸਨ, ਸੰਗਤ ਨੂੰ ਘੱਟ ਮਿਲੇ ਸੀ, ਅੰਦਰ ਕਿਤੇ ਧਿਆਨ ਵਿੱਚ ਰਹੇ ਸਨ, ਆਨੰਦ ਵਿੱਚ ਰਹੇ ਸਨ। ਭਾਈ ਵੀਰ ਸਿੰਘ ਹੋਰਾਂ ਨੇ ਕਲਗੀਧਰ ਚਮਤਕਾਰ ਵਿੱਚ ਲਿਖਿਆ। ਤੇ ਜਿੱਦਣ ਅੰਮ੍ਰਿਤ ਛਕਾਇਆ, ਸਿਰ ਲਏ, ਤੇ ਜਦੋਂ ਅੰਮ੍ਰਿਤ ਬਣਾਇਆ ਨਾ ਕਲਗੀਆਂ ਵਾਲੇ ਪਾਤਸ਼ਾਹ ਨੇ, ਬਾਟੇ ਦੇ ਵਿੱਚ ਖੰਡਾ ਫੇਰ ਕੇ, ਜਿਵੇਂ ਅੱਜ 5 ਪਿਆਰੇ ਸਾਹਿਬਾਨ ਅੰਮ੍ਰਿਤ ਬਣਾਉਂਦੇ ਨੇ, ਬੜੀ ਉਤਸੁਕਤਾ ਦੇ ਨਾਲ ਸੰਗਤ ਵੇਖ ਰਹੀ ਸੀ ਵੀ ਅੰਮ੍ਰਿਤ ਕਿਵੇਂ ਬਣਾਉਂਦੇ। ਹੈਰਾਨ ਸਨ, ਖੰਡਾ ਫਿਰਦਾ ਸੀ ਬਾਟੇ ਵਿੱਚ, ਤੇ ਕਲਗੀਧਰ ਪਾਤਸ਼ਾਹ ਬੜੇ ਧਿਆਨ ਨਾਲ ਨਜ਼ਰ ਲਾ ਕੇ ਉਸ ਬਾਟੇ ਵਿੱਚ ਵੇਖ ਰਹੇ ਸਨ, ਉੱਧਰ ਧਿਆਨ ਸੀ। ਤੇ ਕੁਝ ਮੂੰਹੋਂ ਪੜ੍ਹਦੇ ਸਨ, ਬਾਣੀਆਂ ਪੜ੍ਹ ਰਹੇ ਸਨ, 5 ਬਾਣੀਆਂ। ਹੁਣ ਤਾਂ ਇਹਦੇ ਪਰੂਫ ਵੀ ਆ ਗਏ ਨੇ ਕਿ 5 ਬਾਣੀਆਂ ਨੇ। ਬੜੇ ਲੋਕ ਖਿੱਚਾ ਤਾਣੀਆਂ ਕਰ ਰਹੇ ਨੇ ਆਪੋ ਆਪਣੀ ਮਤ ਦੇ ਮੁਤਾਬਕ, ਅਸੀਂ ਆਹ ਬਾਣੀ ਨਹੀਂ ਪੜ੍ਹਨੀ, ਅਸੀਂ 2 ਪੜ੍ਹ ਕੇ ਅੰਮ੍ਰਿਤ ਸੰਚਾਰ ਕਰਨਾ। ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਸਿੱਖ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆਂਦਾ ਸੀ, ਉਹਨਾਂ ਦੀ ਪੁਸਤਕ ਸਾਹਮਣੇ ਆ ਗਈ, ਅੰਮ੍ਰਿਤ ਵਿਦ, ਅੰਮ੍ਰਿਤ ਕਿਵੇਂ ਬਣਾਇਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 5 ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ, ਸਵਈਏ ਅਤੇ ਆਨੰਦ ਸਾਹਿਬ ਸਾਰਾ ਪੜ੍ਹਿਆ। ਖੈਰ ਇਹ ਰਸਤਾ ਵੱਖਰਾ। मैं जिहड़ी गल करनी चाहुंदा, महाराज ने अमृत तैयार किया, सिखां नूं पियाया, सिख निहाल होए पर फिर अमृत बारे पुछदे भी ने। कहन लगे महाराज दो गल्लां दसो, ये चीज़ां इतिहास नहीं, इतिहास का भावा अर्थ है। ये ध्यान रखना मैं पहला कह दिया, क्योंकि अजकल असी किताबी कीड़े बन गए, ये भावा अर्थ है इतिहास का। महाराज एक तो तुसी खंड बाटे दे विच क्यों वेख रहे सी, ते एक अमृत बनाउण तो पहला नौ दस महीने कट्ठे वक्रे क्यों रहे हो, चौंकड़ा ला के आनंद विच सिमरन विच। साहब ने कहा सी गुरु के सिखो, आ जिहड़ा अमृत है खंडे ते बाटे दा, ये मेरे दस जामियां दी सब तो महंगी चीज है। पहला मैं तुहानूं इह दसदा, अज तक मैं जो कुछ इकट्ठा कीता है ये सब तो महंगी वस्तु जे। ते फिर तुसीं कहिंदे हो नौ महीने की करदे रहे हो, नौ महीने मैं अपने पिछले शरीरां दे विच गुरु नानक देव जी तो लैके अज तक संसार नूं जिन्नियां बख्शां कीतियां ने मैं एक एक चुन के कट्ठी कर लई, सारी अपनी मुठ विच कर ली। कादे वास्ते? कहिंदे दूजा तुसीं क्या बाटे विच की वेंदे सो, असल विच बाटे विच मैं दृष्टि नाल ओ सारियां बरकतां जिहड़ी बख्शिश मैं कौडे राक्षस ते कीती सी, जिहड़ी बख्शिश मैं सज्जन ठग ते कीती सी, जिहड़ी बख्शिश करोड़ां बंदियां ते कीती, जिहड़ी बख्शिश बाबे बुढ़े ते, जिहड़ी बख्शिश भाई गुरदास साहिब ते, भाई बैलों जी ते, बाबे बिधी चंद ते कीती है, हजारां बंदियां ते जिन्नियां बख्शिशां कीतियां ने गुरु के सिखो, मैं सारियां कठियां करके मैं तुहानूं अमृत विच पा के दे दित्तियां ने सारियां बख्शिशां। ये हुण तुहाडी मर्जी है, ये हुण तुहाडी मर्जी है, इहनूं ना कर दिओ कि हां कर दिओ। अमृत का मतलब ही वे गुरु नानक साहब तो कलगीधर पातशाह तक महाराज ने जो कुछ संसार नूं दिता सी अपने पुत्तर नूं सिख नूं खालसे नूं कहा आ मैं सारा कुछ तेरे नां लवा दिया, पर ना तां लगेगा जे पुत्तर बनेगा। कहन तो भाव जीवन है, सिखी जीवन है, जीवन का मतलब अंदर का तब्दील हो जाना, किसी रस नूं पीना ते एक एक जिहड़ा अखर है वह बहुत ही डूंघाइयां रखदा। अगले मिनट आपां साहिब जी दी बाणी दे एक एक अर्थ नूं विचारन दी कोशिश करांगे। भाई साहब नूं बेनती है एक एक पंक्ति आप जी पढ़ना करो जी।
सतनाम श्री वाहेगुरु साहेब जी, तनासरी महला पंजवा, त्रिपत भाई सच भोजन खाया।
तनासरी राग विच गुरु अर्जन देव पातशाह जी बचन कह रहे ने, त्रिपत भाई सच भोजन खाया। इत्थे भोजन तां क्या है कि किते सिखी दी व्याख्या सिर्फ सिद्धांतां ते शब्दां तक सीमित ना रह जाए, किते अखरां दे सिद्धांतां दी